ਅੰਦਰਾਂ ਦੀ ਡੋਰ ਵਿੱਚ ਬੋਟੀਆਂ ਪਰੋਈਆਂ ਮੈਨੂੰ ਨਾ ਲੱਖ ਹਾਰ ਵੀ ਹਨ ਤੇਰੇ ਖਾਲਸੇ ਅੰਦਰਾਂ ਦੀ ਡੋਰ ਮਨੀ ਸਿੰਘ ਸੂਰਮੇ ਦਾ ਡੋਲੇ ਉੱਤੇ ਕੋਰੇ ਨੂਰ ਲਾਏ ਤੇਰੇ ਖਾਲਸੇ ਉਹ ਡੋਲੇ ਉੱਤੇ ਕੋਰੇ ਨੂਰ ਡੋਲੇ ਉੱਤੇ ਕੋਰੇ ਨੂਰ ਲਾਏ ਤੇਰੇ ਖਾਲਸੇ ਕੇਸਰੀ ਨਿਸ਼ਾਨ ਤਾਂ ਚੁਲਾਏ ਤੇਰੇ ਖਾਲਸੇ ਸਜਾਏ ਤੇਰੇ ਖਾਲਸੇ ਉਹ ਮੱਥੇ ਉੱਤੇ ਤਾਜ ਤਾਂ ਮੱਥੇ ਉੱਤੇ ਤਾਜ ਤਾਂ ਸਜਾਏ ਤੇਰੇ ਖਾਲਸੇ ਕੇਸਰੀ ਨਿਸ਼ਾਨ ਤਾਂ ਚੁਲਾਏ ਤੇਰੇ ਖਾਲਸੇ ਖਾਲੀ ਕਿਸੇ ਸਵਾਲੀ ਨੂੰ ਮੋੜੀਏ ਨਾ ਉਹ ਪੱਥਰਿਆ ਜਹਾਨ ਦੇ ਚੱਲ ਲਈਏ ਸ਼ੀਸ਼ਾ ਦਿਲ ਪਰ ਕਿਸੇ ਦਾ ਤੋੜੀਏ ਨਾ ਐਵੇਂ ਡੁੱਬ ਕੇ ਮਨ ਦੀ ਮੌਜ ਅੰਦਰ ਬੇੜੀ ਕਿਸੇ ਅਨਤਾਰੂ ਦੀ ਬੋੜੀਏ ਨਾ ਹੱਥੀ ਆਪਣੀ ਸਭ ਕੁਝ ਵਾਰ ਦਈਏ ਜੀ ਦੀ ਬਾਹ ਫੜੀਏ ਮੁੜਕੇ ਛੋੜੀਏ ਨਾ ਨੱਚਿਆ ਤੇ ਸਿਰ ਟੰਗ ਕੱਢੇ ਸੀ ਜਲੂਸ ਜਿੱਥੇ ਕੇਸਰੀ ਨਿਸ਼ਾਨ ਤਾਂ ਚਲਾਏ ਤੇਰੇ ਖਾਲਸੇ ਕੇਸਰੀ ਨਿਸ਼ਾਨ ਤਾਂ ਕੇਸਰੀ ਨਿਸ਼ਾਨ ਤਾਂ ਚਲਾਏ ਤੇਰੇ ਖਾਲਸੇ ਕੇਸਰੀ ਨਿਸ਼ਾਨ ਤਾਂ ਚਲਾਏ ਤੇਰੇ ਖਾਲਸੇ ਅੰਦਰਾਂ ਦੀ ਡੋਰ ਵਿੱਚ ਬੋਟੀਆਂ ਪਰੋਈਆਂ ਮੈਨੂੰ ਨੌ ਲੱਖ ਹਾਰ ਵੀ ਹਨ ਤੇਰੇ ਖਾਲਸੇ ਅੰਦਰਾਂ ਦੀ ਡੋਰ
ਗੁਰੂ ਦਰਬਾਰ ਵਿੱਚ ਸੱਜ ਕੇ ਬੈਠੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਆ ਜ਼ਿੰਦਗੀ ਦੇ ਰੁਝੇਵਿਆਂ ਵਿੱਚੋਂ ਇਹ ਕੀਮਤੀ ਵਕਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਸਿਪਾਹੇਮਾਨ ਹੋ ਕੇ ਸਤਿਗੁਰਾਂ ਦੇ ਪਿਆਰ ਆਨੰਦ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਮਿਲ ਰਿਹਾ ਹੈ। ਹੁਣੇ ਹੁਣੇ ਮੇਰੇ ਅਤੀ ਸਤਿਕਾਰਯੋਗ ਮਹਾਂਪੁਰਖ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਆਪਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਪੰਚਮ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਆਪ ਜੀ ਨਾਲ ਗੁਰਮਤ ਵਿਚਾਰਾਂ ਰਾਹੀਂ ਆਪਣੇ ਕੀਮਤੀ ਪ੍ਰਵਚਨਾਂ ਰਾਹੀਂ ਵਿਚਾਰ ਸਾਂਝੇ ਕਰ ਰਹੇ ਸੀ। ਖਾਲਸਾ ਜੀ ਫਤਿਹ ਬੁਲਾਉਣ ਤੋਂ ਪਹਿਲਾਂ ਮੈਂ ਆਪ ਗੁਰੂ ਕੀ ਸੰਗਤ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ, ਜ਼ਰੂਰੀ ਬੇਨਤੀ ਹੈ, ਇਹ ਮੇਰੀ ਬੇਨਤੀ ਪ੍ਰਵਾਨ ਕਰਿਓ। ਇੱਕ ਮਨ ਹੋ ਕੇ ਸਾਰੀ ਗੁਰੂ ਕੀ ਸੰਗਤ ਅਰਦਾਸ ਕਰੀਏ। ਇਹ ਮੇਰਾ ਵੀਰ ਸਰੰਗੀ ਮਾਸਟਰ ਭਾਈ ਜਸਵੰਤ ਸਿੰਘ ਪਿੰਡ ਘੁੱਕੇ ਵਾਲੀ ਗੁਰੂ ਕਾ ਬਾਗ, ਅਸੀਂ ਕੱਲ੍ਹ ਦੇ ਦੀਵਾਨ ਵਿੱਚ ਹਾਜ਼ਰ ਨਹੀਂ ਹੋਏ, ਸਾਡੀ ਗੈਰ ਹਾਜ਼ਰੀ ਲੱਗ ਗਈ, ਪਰ ਕੀਰਤਨ ਕੌਂਸਲ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਆਪ ਜੀ ਨੂੰ ਗੁਰੂ ਕੀ ਬਾਣੀ ਦਾ ਅਨਮੋਲ ਕੀਰਤਨ ਸਰਵਣ ਕਰਵਾਇਆ। ਬਹੁਤ ਸਾਰੇ ਵੀਰਾਂ ਦੇ ਫੋਨ ਆ ਰਹੇ ਸਨ, ਕੀ ਗੱਲ ਤੁਸੀਂ ਕੱਲ੍ਹ ਹਾਜ਼ਰੀ ਕਿਉਂ ਨਹੀਂ ਭਰੀ, ਤੁਸੀਂ ਸਟੇਜ 'ਤੇ ਕਿਉਂ ਨਹੀਂ ਆਏ। ਕੱਲ੍ਹ ਇਹ ਮੇਰਾ ਵੀਰ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਸੀ, ਅੱਜ ਦਵਾਈ ਲਿਆਂਦੀ ਹੈ, ਸਿਹਤ ਕੁਝ ਠੀਕ ਹੈ, ਪਰ ਫਿਰ ਵੀ ਗੁਰੂ ਕੀ ਸਾਧ ਸੰਗਤ ਦੀ ਬੇਨਤੀ ਪ੍ਰਵਾਨ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੁਰੂ ਕੀ ਸਾਧ ਸੰਗਤ ਇੱਕ ਮਨ ਹੋ ਕੇ ਅਰਦਾਸ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਸਾਡਾ ਸਰੰਗੀ ਮਾਸਟਰ ਜੋ ਆਪ ਗੁਰੂ ਕੀ ਸੰਗਤ ਦੀ ਕੀਰਤਨ ਰਾਹੀਂ ਸੇਵਾ ਕਰਦਾ ਹੈ, ਇਹਨੂੰ ਤੰਦਰੁਸਤੀ ਦੀ ਦਾਤ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਇੱਕ ਵਾਰ ਇੱਕ ਮਨ ਹੋ ਕੇ ਆਖੋ ਗੱਜ ਕੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰੂ ਕਿਰਪਾ ਕਰਨ, ਭਾਈ ਜਸਵੰਤ ਸਿੰਘ ਜੀ ਸੱਚੇ ਪਾਤਸ਼ਾਹ ਦੀ ਮਿਹਰ ਦਾ ਸਦਕਾ ਗੁਰੂ ਕੀ ਸੰਗਤ ਦੀ ਅਰਦਾਸ ਪੂਰੀ ਹੁੰਦੀ ਜੇ, ਅਰਦਾਸ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਕੀ ਸੰਗਤ ਦੀ ਪਹੁੰਚਦੀ ਹੈ। ਇਸ ਲਈ ਸਤਿਗੁਰਾਂ ਨੇ ਕਿਰਪਾ ਕਰਨੀ ਹੈ, ਇਸ ਵੀਰ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰੇ। ਇਹ ਆਪ ਗੁਰੂ ਕੀ ਸੰਗਤ ਅਰਦਾਸਾਂ ਬੇਨਤੀਆਂ ਕਰੋ। ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਗੁਰੂ ਕੀ ਸੰਗਤ ਵਿੱਚ ਗੁਰਸਿੱਖ ਆਉਂਦੇ ਹੈ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਕੇ ਬੇਨਤੀਆਂ ਕਰਦੇ ਹੈ, ਇਸੇ ਤਰ੍ਹਾਂ ਹੀ ਬਾਬਾ ਵੀਰ ਸਿੰਘ ਜੀ ਦੇ ਔਰ ਗੁਰੂ ਕੀ ਸੰਗਤ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਲਾਡਲੇ ਪੁੱਤਰ ਕੰਵਰ ਕਸ਼ਮੀਰਾ ਸਿੰਘ ਤੇ ਕੰਵਰ ਪਿਸ਼ੌਰਾ ਸਿੰਘ ਸਿਆਲਕੋਟ ਦੇ ਕਿਲੇ ਵਿੱਚੋਂ ਚੋਰੀ ਨੱਸ ਕੇ ਡੋਗਰਿਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਣ ਤੋਂ ਬਚਣ ਵਾਸਤੇ ਬਾਬਾ ਵੀਰ ਸਿੰਘ ਦੇ ਕੋਲ ਆ ਗਏ। ਆਪਾਂ ਪਰਸੋਂ ਦੇ ਸ਼ਾਮਾਂ ਦੇ ਦੀਵਾਨ ਦੀ ਸਮਾਪਤੀ ਦੇ ਵਕਤ ਤੱਕ ਵਿਚਾਰ ਕਰਦਿਆਂ ਇੱਥੋਂ ਤੱਕ ਪੁੱਜੇ ਸੀ, ਕਿਉਂਕਿ ਆਹ ਜਿਹੜਾ ਦਿਨ ਬੀਤ ਚੁੱਕਾ ਹੈ ਇਹ ਕੈਨੇਡਾ ਦਾ ਹੈ, ਇਸ ਤੋਂ ਪਹਿਲੀ ਜਿਹੜੀ ਰਾਤ ਬੀਤੀ ਹੈ ਇਹ 28 ਵਿਸਾਖ ਦੀ ਰਾਤ ਸੀ। ਪੂਰੇ ਪੰਜਾਬ ਵਿੱਚ ਥਾਂ ਥਾਂ ਤੇ ਮੇਲੇ ਬੜੀ ਧੂਮਧਾਮ ਨਾਲ ਬਾਬਾ ਵੀਰ ਸਿੰਘ ਦੀ ਯਾਦ ਵਿੱਚ ਉਹ ਦਿਨ ਨੂੰ ਯਾਦ ਕਰਦਿਆਂ ਮਨਾਏ ਜਾ ਰਹੇ ਸਨ। ਕੱਲ੍ਹ ਦੀ ਰਾਤ ਗਈ, ਅੱਜ ਦਾ ਇਹ ਦਿਨ ਦੇਸੀ ਮਹੀਨੇ ਦੀ 28 ਵਿਸਾਖ ਦਾ ਦਿਨ ਹੈ। ਇਹ ਦਿਨ ਉਸ ਮਹਾਂਪੁਰਸ਼ ਦੀ ਉਸਦੀ ਸ਼ਹਾਦਤ ਨੂੰ ਸਮਰਪਿਤ ਹੈ। ਸ਼ਾਹਜ਼ਾਦਾ ਕਸ਼ਮੀਰਾ ਸਿੰਘ, ਸ਼ਾਹਜ਼ਾਦਾ ਪਿਸ਼ੌਰਾ ਸਿੰਘ ਇਹ ਵਿਸਤਾਰ ਸਹਿਤ ਵਿਚਾਰ ਸੁਣ ਚੁੱਕੇ ਹੋ। ਹੀਰਾ ਸਿੰਘ ਡੋਗਰੇ ਨੂੰ ਪਤਾ ਲੱਗ ਗਿਆ ਕਿ ਜਵਾਹਰ ਸਿੰਘ ਨਲੂਆ 50 ਗੱਡੇ ਕਸੂਰ ਤੋਂ ਲੱਦ ਕੇ ਜਨਰਲ ਮਾਨ ਸਿੰਘ ਦੇ ਰਾਹੀਂ, ਜਿਹਦੇ ਵਿੱਚ 50 ਪੀਪੇ ਦੇਸੀ ਘਿਓ, 50 ਬੋਰੀਆਂ ਆਟਾ ਤੇ ਗੁਰੂ ਘਰ ਦਾ ਹੋਰ ਸਮੱਗਰੀ ਸੀਧਾ ਗੁਰੂ ਕਾ ਲੰਗਰ ਉਹਨੇ ਭਿਜਵਾਏ ਤੇ ਖੁਦ ਅਗਲੇ ਦਿਨ ਆਪ ਆ ਗਿਆ। ਇਹ ਜਨਰਲ ਹਰੀ ਸਿੰਘ ਨਲੂਏ ਦਾ ਪੁੱਤਰ ਹੈ, ਸਰਦਾਰ ਜਵਾਹਰ ਸਿੰਘ ਨਲੂਆ। ਇਹ ਜਮਰੌਤ ਤੋਂ ਚੱਲ ਕੇ ਆਇਆ। ਅਤਰ ਸਿੰਘ ਸੰਧਾਵਾਲੀਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਭਰਾਤਾ, ਰਿਸ਼ਤੇਦਾਰੀ ਵਿੱਚੋਂ ਭਰਾ ਲੱਗਦੇ ਸੀ। ਉਹ ਦਰਿਆ ਸਤਲੁਜ ਦੇ ਪਾਰਲੇ ਇਲਾਕੇ ਵਿੱਚ ਆਣ ਕੇ ਬੈਠੇ, ਫਿਰੋਜ਼ਪੁਰ ਦੇ ਇਲਾਕੇ ਵਿੱਚ। ਉਹਨਾਂ ਨੇ ਏਲਚੀ ਭੇਜਿਆ ਕਿ ਕੰਵਰ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਲਾਪਤਾ ਹੋ ਗਏ ਹੈ, ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ, ਬਾਬਾ ਜੀ ਦੇ ਡੇਰੇ ਚੋਂ ਪਤਾ ਕਰਕੇ ਆਓ, ਕੋਈ ਉਹਨਾਂ ਨੂੰ ਪਤਾ ਮਿਲ ਗਿਆ ਹੋਵੇ, ਖਬਰ ਹੋਵੇ। ਜਦੋਂ ਏਲਚੀ ਦਰਿਆ ਪਾਰ ਕਰਕੇ ਆਏ, ਬਾਬਾ ਵੀਰ ਸਿੰਘ ਨੂੰ ਬੇਨਤੀ ਕੀਤੀ। ਬਾਬਾ ਵੀਰ ਸਿੰਘ ਨੇ ਕਿਹਾ, ਜਾਓ ਅਤਰ ਸਿੰਘ ਸੰਧਾਵਾਲੀਆ ਨੂੰ ਕਹਿ ਦਿਓ ਕਿ ਦੋਵੇਂ ਸ਼ਾਹਜ਼ਾਦੇ ਸਾਡੇ ਕੋਲ ਸਹੀ ਸਲਾਮਤ ਪਹੁੰਚ ਚੁੱਕੇ ਨੇ। ਹੁਣ ਇੱਥੇ ਸਾਡੇ ਕੋਲ ਸੁਰੱਖਿਅਤ ਨੇ। ਅਤਰ ਸਿੰਘ ਨੇ ਦੂਜੀ ਬੇਨਤੀ ਭੇਜੀ ਸੀ ਕਿ ਜੇ ਉਹ ਸ਼ਾਹਜ਼ਾਦੇ ਆ ਗਏ ਹੈ ਤੇ ਮੈਂ ਵੀ ਤੁਹਾਡੇ ਕੋਲ ਆ ਜਾਵਾਂ, ਕਿਉਂਕਿ ਰਲ ਮਿਲ ਕੇ ਹੀਰਾ ਸਿੰਘ ਡੋਗਰੇ ਨੂੰ ਲਾਹੌਰੋਂ ਕੱਢੀਏ। ਹੱਕ ਬਣਦਾ ਕੰਵਰ ਕਸ਼ਮੀਰਾ ਸਿੰਘ ਦਾ, ਇਹਨੂੰ ਪੰਜਾਬ ਦਾ ਬਾਦਸ਼ਾਹ ਬਣਾ ਦੇਵਾਂਗੇ। ਮਹਾਰਾਜਾ ਦਲੀਪ ਸਿੰਘ ਨੂੰ ਕਿਸੇ ਇਲਾਕੇ ਦਾ ਸੂਬੇਦਾਰ ਬਣਾ ਕੇ ਉਹਦੀ ਮਾਤਾ ਦੇ ਸਮੇਤ ਸੁਰੱਖਿਅਤ ਤਰੀਕੇ ਨਾਲ ਉਹਨੂੰ ਜਗੀਰ ਦੇ ਦਿਆਂਗੇ। ਇਹ ਮਹਾਰਾਜਾ ਰਣਜੀਤ ਸਿੰਘ ਦੇ ਲਾਡਲੇ ਪੁੱਤਰ ਨੇ। ਇਹਨਾਂ ਨੂੰ ਇਸ ਵੇਲੇ ਮੁਸੀਬਤ ਪਈ ਹੈ ਤੇ ਡੋਗਰਿਆਂ ਨੇ ਸਿਆਲਕੋਟ ਦੇ ਕਿਲੇ ਵਿੱਚੋਂ ਕੱਢ ਦਿੱਤਾ ਹੈ। ਅਤਰ ਸਿੰਘ ਸੰਧਾਵਾਲੀਏ ਨੂੰ ਸੁਨੇਹਾ ਦਿੱਤਾ ਬਾਬਾ ਵੀਰ ਸਿੰਘ ਦਾ ਜਾ ਕੇ ਉਹਦੇ ਏਲਚੀਆਂ ਨੇ, ਤੇ ਉਹ ਉਸੇ ਵੇਲੇ ਬੇੜੀਆਂ ਦਾ ਪ੍ਰਬੰਧ ਕਰਕੇ ਦਰਿਆ ਸਤਲੁਜ ਪਾਰ ਕਰਕੇ ਮੁੱਠੀਆਂ ਵਾਲੇ ਪਿੰਡ ਤੋਂ ਚੜ੍ਹਦੇ ਪਾਸੇ, ਕੋਟ ਬੁੱਢਾ ਪਿੰਡ ਤੋਂ ਲਹਿੰਦੇ ਪਾਸੇ, ਇਹ ਦੋ ਪਿੰਡਾਂ ਦੇ ਸੈਂਟਰ ਵਿੱਚ ਵਸਿਆ ਹੋਇਆ ਪੁਰਾਣਾ ਪਿੰਡ ਥੇ ਹੋ ਚੁੱਕਾ ਸੀ। ਇਹਨੂੰ ਭਾਓ ਆਲ ਦਾ ਥੇ ਕਹਿੰਦੇ। ਅੱਜ ਉੱਥੇ ਬਹੁਤ ਵੱਡਾ ਆਲੀ ਸ਼ਾਨਦਾਰ ਇਮਾਰਤ ਦੇ ਰੂਪ ਵਿੱਚ ਗੁਰਦੁਆਰਾ ਹੈ, ਪਰ ਹੈ ਸਤਲੁਜ ਦਰਿਆ ਦੇ ਬੰਨ ਦੇ ਬਿਲਕੁਲ ਨੇੜੇ। ਇਸ ਤੋਂ ਥੋੜ੍ਹੀ ਦੂਰ ਸਤਲੁਜ ਹੈ, ਮਾਰ ਕਰਦਾ ਜਦੋਂ ਪਾਣੀ ਦਾ ਹੜ੍ਹ ਆ ਜਾਏ। ਖੈਰ, ਬਾਬਾ ਵੀਰ ਸਿੰਘ ਉਸ ਵੇਲੇ ਇੱਥੇ ਬੈਠੇ ਹੋਏ ਸਨ। ਅਤਰ ਸਿੰਘ ਸੰਧਾਵਾਲੀਆ ਆ ਗਿਆ, ਜਵਾਹਰ ਸਿੰਘ ਨਲੂਆ ਆ ਗਿਆ, ਕੰਵਰ ਕਸ਼ਮੀਰਾ ਸਿੰਘ ਆ ਗਿਆ। ਬਾਬਾ ਵੀਰ ਸਿੰਘ ਦੇ ਡੇਰੇ ਵਿੱਚ 25,000 ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਉਸ ਵੇਲੇ ਕਾਫਲਾ ਹੈ, ਜਿਹਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤੀ ਹੋਈ 1,500-1,500 ਫੌਜ, ਇੱਕ ਤੋਪ ਬਾਬਾ ਵੀਰ ਸਿੰਘ ਦੇ ਕੋਲ ਹੈ। 5,000 ਦੀ ਗਿਣਤੀ ਵਿੱਚ ਆਇਆ ਜਵਾਨ ਅਤਰ ਸਿੰਘ ਸੰਧਾਵਾਲੀਆ ਦਾ ਹੈ। ਕੰਵਰ ਕਸ਼ਮੀਰਾ ਸਿੰਘ ਤੇ ਆਏ ਇਕੱਲਾ ਸੀ, ਛੋਟੇ ਭਰਾਤਾ ਸਮੇਤ 2 ਸਿਪਾਹੀ ਲੈ ਕੇ ਕਿਲੇ ਵਿੱਚੋਂ ਰਾਤ ਨਸਿਆ। ਇਹਦੇ ਕੋਲ ਫੌਜੀ ਤਾਕਤ ਨਹੀਂ, ਕੁਝ ਜਵਾਨ ਜਵਾਹਰ ਸਿੰਘ ਨਲੂਆ ਦੇ ਨਾਲ ਆਏ ਨੇ। ਇਹ ਇੱਕ ਫੌਜੀ ਜਥਾ ਬਹੁਤ ਤਕੜਾ ਬਣ ਗਿਆ। ਹੀਰਾ ਸਿੰਘ ਡੋਗਰੇ ਨੂੰ ਲਾਹੌਰ ਪਤਾ ਲੱਗ ਗਿਆ ਕਿ ਮੇਰੇ ਖਿਲਾਫ ਬਾਬਾ ਵੀਰ ਸਿੰਘ ਦੇ ਡੇਰੇ ਜਿੰਨੇ ਬਾਗੀ ਨੇ ਉਹ ਸਾਰੇ ਉੱਥੇ ਆਣ ਬੈਠੇ ਹੈ। ਉਹਨੇ ਉਸੇ ਵੇਲੇ ਆਪਣੇ ਚਾਚਾ ਮੀਆਂ ਲਾਭ ਸਿੰਘ ਡੋਗਰੇ ਨੂੰ, ਇਹ ਸਕਾ ਭਰਾ ਨਹੀਂ ਸੀ ਧਿਆਨ ਸਿੰਘ ਡੋਗਰੇ ਦਾ, ਰਿਸ਼ਤੇਦਾਰੀ ਵਿੱਚੋਂ ਸੀ, ਪਰ ਸੀ ਧਿਆਨ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲਾ। ਉਸ ਨੂੰ, ਇਹ ਫੌਜ ਦਾ ਜਰਨੈਲ ਹੈ, ਉਸ ਨੂੰ ਦੇ ਕੇ ਫੌਜ ਜਿਸ ਤਰ੍ਹਾਂ ਲਾਹੌਰੋਂ ਬਾਬਾ ਵੀਰ ਸਿੰਘ ਦੇ ਕੋਲੋਂ ਅਤਰ ਸਿੰਘ ਸੰਧਾਵਾਲੀਆ ਤੇ ਕੰਵਰ ਕਸ਼ਮੀਰਾ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਭੇਜਿਆ, ਸੁਣੀ ਉਹ ਸਵੇਰੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜੱਥਾ ਹੈ। ਸਰਦਾਰ ਨੂੰ ਦੇ ਕੇ ਦਲ ਪਾਰਾ, ਹੀਰਾ ਸਿੰਘ ਨੇ ਤੋਰਿਆ ਦੇ ਹੁਕਮ ਕਰਾਰਾ, ਹੀਰਾ ਸਿੰਘ ਨੇ ਤੋਰਿਆ ਦੇ ਹੁਕਮ ਕਰਾਰਾ। ਸਿੰਘ ਨੇ ਤੋਰਿਆ ਦੇ ਹੁਕਮ ਕਰਾਰਾ, ਅਤਰ ਸਿੰਘ ਸਰਦਾਰ ਨੂੰ ਫੜ ਲਿਆ ਯਾਰਾ, ਅਤਰ ਸਿੰਘ ਸਰਦਾਰ ਨੂੰ ਫੜ ਲਿਆ ਯਾਰਾ। Thank you.
ਸਿੰਘ ਸਰਦਾਰ ਨੂੰ ਫੜ ਲਿਆ ਯਾਰਾ,
ਸਿਰ ਕਵਰ ਕਸ਼ਮੀਰ ਦਾ ਕਰ ਧੜ ਤੋਂ ਨਿਆਰਾ,
ਸਿਰ ਕਵਰ ਕਸ਼ਮੀਰ ਦਾ ਕਰ ਧੜ ਤੋਂ ਨਿਆਰਾ।
ਕਸ਼ਮੀਰ ਦਾ ਕਰ ਧੜ ਤੋਂ ਨਿਆਰਾ, ਵੀਰ ਸਿੰਘ ਵੀ ਕਰ ਰਿਹਾ ਕੁਝ ਪੁਰਜਾ ਕਾਰਾ, ਵੀਰ ਸਿੰਘ ਵੀ ਕਰ ਰਿਹਾ ਕੁਝ ਪੁਰਜਾ ਕਾਰਾ।
ਕਰ ਰਿਹਾ ਕੁਝ ਪੁਰਜਾ ਕਾਰਾ,
ਉਹਨੂੰ ਹੀ ਹੈ ਸੋਧਣਾ ਸਿੰਘਾ ਸਰਦਾਰਾ,
ਉਹਨੂੰ ਵੀ ਹੈ ਸੋਧਣਾ ਸਿੰਘਾ ਸਰਦਾਰਾ।
ਇਹ ਆਪਣਿਆਂ ਦੀ ਹੀ ਫੌਜ ਆਪਣਿਆਂ ਉੱਤੇ ਹਮਲਾ ਕਰਨ ਵਾਸਤੇ ਪਿੰਡ ਭਾਹੋਵਾਲ ਨੂੰ ਧਾਹੀ ਕਰਕੇ ਆ ਰਹੇ। 1500 ਜਵਾਨ ਜਲੰਧਰੋਂ ਆਇਆ, ਇਹ ਵੀ ਖਾਲਸਾ ਫੌਜ ਦਾ ਹੈ। ਇਹਨਾਂ ਦਾ ਜ਼ਿੰਮੇਵਾਰ ਹੈ ਸ਼ੇਖ ਇਮਾਮੋਦੀਨ, ਜਲੰਧਰ ਦਾ ਫੌਜਦਾਰ ਸੀ ਉਸ ਵੇਲੇ। 2500 ਜਵਾਨ ਲਾਹੌਰੋਂ ਚੱਲਿਆ, ਜੇ ਕਿੰਨਾ ਬਣ ਗਿਆ, ਇਹ ਤਾਂ ਸਾਰਾ 5000 ਵੀ ਪੂਰਾ ਨਹੀਂ, 4000 ਦੀ ਗਿਣਤੀ ਹੈ। ਪਰ ਇਹਨਾਂ ਕੋਲ ਫੌਜੀ ਅਸਲਾ ਹੈ, ਤੋਪਾਂ ਨੇ, ਜੰਗ ਦਾ ਬਹੁਤ ਵੱਡਾ ਸਮਾਨ ਲੈ ਕੇ ਆਏ ਹੈ। ਜਿਹੜੀਆਂ 50 ਗੱਡੇ ਰਾਸ਼ਨ ਦੀਆਂ ਭਰੀਆਂ ਹੋਈਆਂ ਬਾਬਾ ਵੀਰ ਸਿੰਘ ਕੋਲ ਜਵਾਹਰ ਸਿੰਘ ਨਲੂਆ ਅਤੇ ਜਨਰਲ ਮਾਨ ਸਿੰਘ ਲੈ ਕੇ ਆਏ ਕਸੂਰ ਤੋਂ, ਉਹਨਾਂ ਦੇ ਇੱਕ ਦਿਨ ਪਹਿਲਾਂ ਬਾਬਾ ਵੀਰ ਸਿੰਘ ਜੀ ਨੇ ਦੇਸੀ ਘਿਓ ਦੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾਤੀਆਂ ਅਤੇ ਭਰ ਭਰ ਕੇ ਕੜਾਹੇ ਉਹ ਡੇਰੇ ਦੇ ਕਮਰਿਆਂ ਦੇ ਵਿੱਚ ਰੱਖ ਦਿੱਤੇ। ਜਿਹੜੀ ਦੇਗ ਬਣ ਜਾਏ, ਇੱਕ ਪੀਪੇ ਦੀ ਇੱਕ ਦੇਗ ਬਣਦੀ ਸੀ, ਕਿਉਂਕਿ 16 ਸੇਰ ਦਾ ਪੀਪਾ ਸੀ ਦੇਸੀ ਘਿਓ ਦਾ, ਅਤੇ ਇੱਕ ਦੇਗ ਬਣਦੀ, ਕੜਾਹਾ ਭਰ ਦਿੰਦੇ ਕਮਰੇ ਦੇ ਅੰਦਰ ਰੱਖ ਦਿੰਦੇ, ਜਿਹਦੇ ਵਿੱਚ ਕੜਾਹੇ ਦੇਗ ਦੇ ਰੱਖਣ ਵਾਲੇ ਥਾਂ ਨਾ ਹੁੰਦਾ, ਉਹਨੂੰ ਜੰਦਰਾ ਮਰਵਾ ਦਿੰਦੇ, ਬਾਬਾ ਜੀ ਤਾਲਾ ਲਵਾ ਦਿੰਦੇ। ਸੰਗਤਾਂ ਨੇ ਆਖਿਆ, ਬਾਬਾ ਜੀ ਇਹ ਕੀ ਕਹਿ ਰਹੇ ਕਰ ਰਹੇ ਹੋ, ਇੰਨੀ ਵੱਡੀ ਦੇਗ, ਕੜਾਹ ਪ੍ਰਸ਼ਾਦ ਗਰਮ ਹੈ ਤੇ ਕਮਰੇ ਦੇ ਦਰਵਾਜ਼ੇ ਨੂੰ ਬੰਦ ਕਰਕੇ ਜੰਦਰਾ ਮਾਰ ਦਿੰਦੇ ਹੋ, ਤੇ ਕਹਿੰਦੇ ਚਾਬੀ ਮੈਨੂੰ ਦੇ ਦਿਓ, ਤੇ ਅੰਦਰ ਦੇਗ ਪਈ ਗਰਮੀ ਨਾਲ ਇਹਦੀ ਖੁਸ਼ਬੋ ਬਦਲ ਜਾਏਗੀ। ਬਾਬਾ ਜੀ ਕਹਿਣ ਲੱਗੇ, ਤੁਹਾਨੂੰ ਇਸ ਨਾਲ ਕੀ ਫਰਕ ਪੈਂਦਾ ਹੈ, ਬਦਲ ਗਈ ਤੇ ਫਿਰ ਕੀ ਹੋਏਗਾ। ਕਹਿਣ ਲੱਗੇ, ਬਾਬਾ ਜੀ ਇਹ ਦੇਗ ਛਕਣ ਦੇ ਲਾਇਕ ਨਹੀਂ ਰਹੇਗੀ। ਬਾਬਾ ਵੀਰ ਸਿੰਘ ਨੇ ਹੱਸ ਕੇ ਆਖਿਆ, ਇਹ ਦੇਗ ਗੁਰੂ ਕੀ ਸੰਗਤ ਨੇ ਤੁਸਾਂ ਨਹੀਂ ਛਕਣੀ, ਇਸ ਦੇਗ ਨੂੰ ਛਕਣ ਵਾਲੇ ਆ ਰਹੇ ਨੇ, ਕੜਾਹ ਪ੍ਰਸ਼ਾਦ ਦੀ ਦੇਗ ਹੈ, ਇਹਨੂੰ ਦੇਗ ਨੂੰ ਛਕਣ ਵਾਲੇ ਆ ਰਹੇ ਨੇ। ਤੇ ਜਦੋਂ ਉਹਨਾਂ ਨੇ ਇਹ ਜੰਦਰੇ ਖੋਲ ਕੇ ਦੇਗ ਦੇ ਕੜਾਹੇ ਵੇਖੇ, ਉਹਨਾਂ ਨੇ ਇਹਨੂੰ ਛਕਣ ਲੱਗਿਆ ਵੇਖਣਾ ਨਹੀਂ ਇਹਦੇ ਵਿੱਚੋਂ ਖੁਸ਼ਬੋ ਆ ਰਹੀ ਹੈ ਕਿ ਬਦਬੋ ਆ ਰਹੀ ਹੈ, ਉਹ ਛਕ ਜਾਣਗੇ ਸਾਰੀ ਦੇਗ। ਬਾਬਾ ਜੀ ਦੇ ਇਹਨਾਂ ਬਚਨਾਂ ਨੂੰ ਗੁਰੂ ਕੀ ਸੰਗਤ ਵਿੱਚੋਂ ਕਿਸੇ ਨੇ ਉਫ ਕਰਕੇ ਜਵਾਬ ਨਾ ਦਿੱਤਾ। ਇਹ ਖੇਡ ਮਹਾਂਪੁਰਖ ਜਾਣਨ, ਜਾਂ ਉਸੇ ਹੀ ਸ਼ਾਮ 26 ਵਿਸਾਖ ਨੂੰ ਘੇਰਾ ਪੈ ਗਿਆ ਤੇ 27 ਵਿਸਾਖ ਦਾ ਦਿਨ ਚੜਿਆ। ਸਤਲੁਜ ਦਰਿਆ ਦਾ ਕਿਨਾਰਾ ਇੱਕ ਪਾਸੇ ਹੈ, ਇਹ ਦੱਖਣ ਦੀ ਬਾਈ ਦਰਿਆ ਵਗਦਾ ਹੈ, ਚੜ੍ਹਦੇ ਪਾਸਿਓ ਬਹਾਦਰ ਨਗਰ ਦੀ ਘਾਟੀ ਤੋਂ ਤੇ ਖੇਮ ਕਰਨ ਵਾਲੇ ਪਾਸਿਓ, ਇਹ ਤਿੰਨਾਂ ਪਾਸਿਆਂ ਤੋਂ ਫੌਜ ਦੇ तीन हिस्सों ने बाबा वीर सिंह दे डेरे नूं घेर लिया। तीन पासों फौज ने घेरा पाया, चौथे पासे सतलुज दरिया है। दिन चढ़िया 27 वैसाख दा, तारीख मई दी 7 सी, 1901 बिक्रमी 1844 ईस्वी दा दिन, ते मंगलवार दा दिन सी। उस दिन बाबा वीर सिंह दे डेरे नूं घेरा पै गया। मियां जनरल लाभ सिंह जांदा ही फौज वालों हमला करवा देंदा। उन्हें अपने आप नूं सच्चा होण वास्ते कि जे बाबा जी ने ये बंदे मेरे हवाले कर दिते जीउंदे जी मैं डेरे उत्ते हमला नहीं करांगा। दो एलची जरनैल फौज दे जरनल बाबा वीर सिंह दे डेरे विच भेजे। एक दा नां है जरनल बाघ सिंह, दूजे दा नां जरनल गुलाब सिंह। जरनल गुलाब सिंह कलकतिया भी करके इतिहास विच प्रसिद्ध है। ये महाराणी जिंद कौर वालों बाद विच एलची बन के कलकत्ते गया सी अंग्रेजा कोल। इस नूं जनरल गुलाब सिंह कलकतिया भी कहा जांदा है। कदे तुसी माझे दे पिंड पट्टी विच गए हो, पट्टी तो भिखीवेन नूं जांदिआं रस्ते दे विच इक पिंड आउंदा है मनिहाला जय सिंह। यह सरदार जय सिंह दा वसाया होया पिंड है, पर गुरु हरगोबिंद साहिब महाराज जी दे वक्त तो भी पहलां दा वसिया होया है। इस पिंड नूं बाबा श्री चंद जी दे गुरसिख सेवादार मनावे पिंड दे रहण वाले भाई कमलिया जी दा भी सराफ है। ते आम बड़ा प्रसिद्ध है मनिहाला कमलिया वाला, क्योंकि एक कमला उस पिंड विच जरूर रहिंदा है। सच्चे पातशाह गुरु हरगोबिंद साहिब महाराज कोल गुरु की संगत मनिहालियां ने बेनती की, साडे पिंड दे लोग कमले हो जांदे है। हजूर कहन लगे जो बाबा कमलिया जी गुरु नानक देव महाराज जी दे वड्डे साहिबजादे बाबा श्री चंद जी दे सेवादारां ने बचन छड्ड दिते है, एक कमला जरूर रहेगा। ते कमलिया वाला मनिहाला ना पिंड तो बदलन वास्ते उहदा नां हुण बना दिता मनिहाला जय सिंह। इस मनिहाला पिंड दा रहण वाला सी गुलाब सिंह कलकतिया, उहदी समाध अजे भी मनिहाले पिंड विच मौजूद है। खैर यह दोवें एलची बाबा वीर सिंह दे कोल आए, दीवान सजा होया जस रबाबी कीर्तनिया। बाबा वीर सिंह दा हजूरी वह कीर्तन कर रहा सी। गुरु की संगत बैठी है, माइया बीबियां बैठिया ने, गुरु के सिख बैठे है, बाबा जी खुद आप गुरु ग्रंथ साहिब महाराज की हजूरी च बैठे ने, चवर की सेवा कर रहे सन। ये दोवें जरनैल जदों आण के बैठे ना गुरु साहब जी नूं नमस्कार की मत्था टेकिया। ते बाबा वीर सिंह जानते सन इन्हों दोवां जरनैलों नूं, भुले हुए नहीं सी। अक्सर जदों महाराजा साहब नाल मुलाकात हुंदी जां लाहौर जांदे, इन्हां जरनैलों नूं बाबा वीर सिंह जी चंगी तरह जानते पछाणदे सियाणदे भी सन, भुले हुए नहीं सी। जदों आण के बैठे जल पाणी की सेवा की। हुण जदों कोई परौणा आ जाए घर उहनूं पुछीदा ही आ आओ किवें आए हो, ये बाबा जी दे कोल आए। बाबा वीर सिंह ने इन्हां नूं आउंदिआं पुछिआ, आओ जनरल बाघ सिंह ते गुलाब सिंह जी तुसीं किवें आए हो। इन्हां दोवां जरनैलां ने अपने कोल आउण दा कारण दस्सिआ। बाबा जी असीं हीरा सिंह डोगरे दे भेजे होए आए हैं, तुहाडे कोल खालसा राज दे दो बागी ने, असां ओह बागी लिजाणे। इह आ के बाबा वीर सिंह जी नूं जिस तरह दसदे है बागी साडे हथ फड़ा दिओ, इह दोवें जरनैल बाबा जी नाल गल्लां करदे की कह रहे ने। सुणिओ सवेरे दा नक्शा, वलटोए दा ढाडी जथा इहों बिणे कर
बाबा साहब दे मथा टेक के संगत विच बैठ गए, गल्लां फेर शुरू कीतियां। असी आए हां लाहौरों चल के, कल्ले होए हीरा सिंह दे असां बन के। ਬਨ ਕੇ ਲਾਹੌਰ ਲੈ ਜਾਣ ਬਾਗੀ ਜੋ ਨੇ ਸਿੱਖ ਰਾਜ ਦੇ ਕਹਿੰਦੇ ਕਹਿੰਦੇ ਸੁਣਿਆ ਹੈ ਡੇਰੇ ਤੁਸਾਂ ਦੇ ਵਿੱਚ ਰਹਿੰਦੇ
ਹੀਰਾ ਸਿੰਘ ਡੋਗਰੇ ਦੇ ਪੰਜਾਬ ਦਾ ਵਜ਼ੀਰ ਹੈ ਮਹਾਰਾਜਾ ਦਲੀਪ ਸਿੰਘ ਦੇ ਦਰਬਾਰ ਵਿੱਚ ਉਹਦੇ ਭੇਜੇ ਹੋਏ ਆਏ ਹੈ ਤੇ ਅਸੀਂ ਤੁਹਾਡੇ ਡੇਰੇ ਵਿੱਚੋਂ ਬਾਗੀ ਲਿਜਾਣੇ ਦੋ ਨੇ ਬਾਗੀ ਤੇ ਉਹ ਬਾਗੀ ਸਾਡੇ ਹਵਾਲੇ ਕਰ ਦਿਓ ਬਾਬਾ ਵੀਰ ਸਿੰਘ ਜੀ ਮੁਸਕਰਾ ਪਏ ਕਹਿਣ ਲੱਗੇ ਜਨਰਲ ਬਾਗ ਸਿੰਘਾ ਜਾਣਦਾ ਹੈ ਡੇਰਾ ਕਿੰਨਾ ਦਾ ਹੈ ਇਹ ਡੇਰਾ ਸੰਤਾਂ ਦਾ ਹੈ ਪਰ ਬਾਬਾ ਵੀਰ ਸਿੰਘ ਜੀ ਨੂੰ ਖਾਲਸਾ ਰਾਜ ਵਿੱਚ ਭਾਈ ਵੀਰ ਸਿੰਘ ਕਰਕੇ ਬਹੁਤਾ ਜਾਣਿਆ ਜਾਂਦਾ ਸੀ ਇਤਿਹਾਸ ਵਿੱਚ ਵੀ ਇਹ ਮੌਜੂਦ ਹੈ ਭਾਈ ਵੀਰ ਸਿੰਘ ਮਗਰ ਬਾਬਾ ਵੀਰ ਸਿੰਘ ਕਹਿਣ ਲੱਗੇ ਡੇਰਾ ਸੰਤਾਂ ਦਾ ਹੈ ਆਹ ਗੁਰੂ ਕੀ ਸੰਗਤ ਬੈਠੀ ਹੈ ਆਹ ਸਿੱਖ ਸੇਵਕ ਬੈਠੇ ਨੇ ਮਾਈਆਂ ਬੀਬੀਆਂ ਬੈਠੀਆਂ ਨੇ ਇੱਥੇ ਖਾਲਸਾ ਰਾਜ ਦਾ ਕੌਣ ਬਾਗੀ ਹੈ ਕੋਈ ਬਾਗੀ ਨਹੀਂ ਸਾਡੇ ਕੋਲ ਪਰ ਤੁਸੀਂ ਦੱਸ ਦਿਓ ਕਿ ਜੇ ਕੋਈ ਬਾਗੀ ਹੈ ਉਹ ਹੈ ਕਿਹੜਾ ਹੈ ਸਾਡੇ ਤਾਂ ਸਾਰੇ ਬੇਟੇ ਹੈ ਸਾਡੇ ਸਾਰੇ ਪੁੱਤਰ ਨੇ ਇੰਨੀ ਸੁਣਦਿਆਂ ਜਨਰਲ ਬਾਗ ਸਿੰਘ ਤੇ ਗੁਲਾਬ ਸਿੰਘ ਕਲਕੱਤੀਆ ਮਨਿਆਲੀਏ ਦੇ ਮੱਥੇ ਉੱਤੇ ਤਿਉੜੀ ਪੈ ਗਈ ਉਹ ਬਾਬਾ ਵੀਰ ਸਿੰਘ ਨੂੰ ਮੱਥੇ ਤੇ ਤਿਉੜੀਆਂ ਪਾ ਕੇ ਖਰਵੇਂ ਲਫ਼ਜ਼ਾਂ ਵਿੱਚ ਗੁੱਸੇ ਵਿੱਚ ਭਰੇ ਪੀਤੇ ਕੀ ਕਹਿ ਰਹੇ ਸੁਣੀਏ ਜਰਾ
ਸੰਦਾ ਵਾਲਿਆ ਅਤਰ ਸਿੰਘ ਬਾਗੀ ਸੰਦਾ ਵਾਲਿਆ ਅਤਰ ਸਿੰਘ ਬਾਗੀ ਛੋਟਾ ਭਾਈ ਲੈਣਾ ਸਿੰਘ ਦਾ ਜਿੰਨਾ ਮਾਰਿਆ ਮਾਰਿਆ ਤਿਹਾਨ ਸਿੰਘ ਡੋਗਰਾ ਸ਼ੇਰ ਪ੍ਰਤਾਪ ਸਿੰਘ ਵੀ ਅਤੇ ਦੂਸਰਾ ਦੂਸਰਾ ਕਵਰ ਕਸ਼ਮੀਰ ਪੁੱਤਰ ਰਣਜੀਤ ਸਿੰਘ ਦਾ ਜਿਹੜਾ ਆਇਆ ਹੈ ਸਵਾਲ ਗੁਰੂ ਨੱਸ ਕੇ ਬਾਗੀ ਉਹ ਵੀ ਸਿੱਖ ਰਾਜ ਦਾ ਫੜਾ ਦਿਓ ਦੋਹਾਂ ਦੀਆਂ ਬਣ ਮੁਸ਼ਕਾਂ ਅੱਗੇ ਲਾ ਦਿਓ
ਬੰਦੇ ਬਾਗੀ ਨੇ ਅਤਰ ਸਿੰਘ ਸੰਧਾ ਵਾਲੀਆ ਮਹਾਰਾਜਾ ਰਣਜੀਤ ਸਿੰਘ ਦਾ ਭਰਾ ਹੈ ਪਿੱਛੋਂ ਪੀੜੀ ਇੱਕ ਹੈ ਸਕਾ ਤੇ ਨਹੀਂ ਪਰ ਨੌ ਸਿੰਘ ਤੇ ਚੰਦਾ ਸਿੰਘ ਦੋ ਭਰਾ ਹੈ ਇਹ ਚੰਦਾ ਸਿੰਘ ਦੀ ਔਲਾਦ ਹੈ ਨੌ ਸਿੰਘ ਦੀ ਔਲਾਦ ਮਹਾਰਾਜਾ ਰਣਜੀਤ ਸਿੰਘ ਹੈ ਇਹ ਮਹਾਰਾਜਾ ਰਣਜੀਤ ਸਿੰਘ ਦਾ ਭਰਾ ਛੋਟਾ ਤੇ ਕੰਵਰ ਕਸ਼ਮੀਰ ਸਿੰਘ ਇਹ ਬਾਗੀ ਹੈ ਇਹ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ ਇਹ ਬਾਗੀ ਕਿਵੇਂ ਹੋ ਗਏ ਤੇ ਆਏ ਨੇ ਸਾਡੇ ਕੋਲ ਇੱਕ ਗੱਲ ਯਾਦ ਰੱਖੋ ਸਾਧ ਸੰਗਤ ਬਾਬਾ ਵੀਰ ਸਿੰਘ ਜੀ ਨੇ ਜਵਾਬ ਦਿੱਤਾ ਕਹਿਣ ਲੱਗੇ ਬਾਗ ਸਿੰਘ ਤੇ ਗੁਲਾਬ ਸਿੰਘ ਕੇਰ ਮੁੱਛ ਭੁਝੰਗ ਮਨ ਸੂਰੇ ਸਰਨ ਪਿਆ ਕਿਰਪਨ ਦੇ ਹੱਥ ਲਛਮੀ ਚਾਰੇ ਦੇਣ ਮੋਇਆ ਕੇਰ ਮੁੱਛ ਇੱਕ ਹੁੰਦਾ ਸ਼ੇਰ ਸ਼ੇਰ ਤੋਂ ਵੀ ਇੱਕ ਬੱਬਰ ਸ਼ੇਰ ਉਹਦੇ ਤੋਂ ਵੀ ਇੱਕ ਤਾਕਤਵਰ ਹੁੰਦਾ ਕੇਰ ਇਹਦੇ ਚ ਬੜੀ ਤਾਕਤ ਹੁੰਦੀ ਹੈ ਇਹ ਜਿਉਂਦੇ ਜੀ ਆਪਣੀ ਮੁੱਛ ਦਾ ਵਾਲ ਨਹੀਂ ਜੇ ਕਦੇ ਵੀ ਦੇ ਸਕਦਾ ਨਹੀਂ ਦਿੰਦਾ ਮਰੇ ਤੇ ਭਾਵੇਂ ਸ਼ੇਰ ਦੀ ਖੱਲ ਲਾ ਕੇ ਕੋਈ ਥੱਲੇ ਵਿਛਾਈ ਫਿਰੇ ਆ ਬੜੀ ਤਦਾਰਤ ਹੁੰਦੀ ਪਿਛਲੇ ਸਾਲਾਂ ਚ ਅਖਬਾਰਾਂ ਚ ਆਉਂਦਾ ਰਿਹਾ ਤੁਸੀਂ ਜਾਣਦੇ ਹੋ ਸ਼ੇਰਾਂ ਦੀਆਂ ਖੱਲਾਂ ਇੰਡੀਆ ਚ ਬੜੀਆਂ ਵਿਕਦੀਆਂ ਮਰੇ ਸ਼ੇਰ ਦੀ ਤੇ ਖੱਲ ਲਾ ਲਵੇ ਪਰ ਜਿਉਂਦੇ ਸ਼ੇਰ ਜਾਂ ਬੱਬਰ ਸ਼ੇਰ ਕੇਰ ਦੀ ਕੋਈ ਮੁੱਛ ਦਾ ਵਾਲ ਨਹੀਂ ਲਾ ਸਕਦਾ ਕੇਰ ਮੁੱਛ ਭੁਝੰਗ ਮਨ ਪਹਾੜਾਂ ਵਿੱਚ ਇੱਕ ਸੱਪ ਰਹਿੰਦਾ ਹੈ ਅਰਬੀ ਦਾ ਸ਼ਬਦ ਹੈ ਭੁਝੰਗ ਸੱਪ ਨੂੰ ਕਹਿੰਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ ਮੇਰਾ ਖਾਲਸਾ ਹੈ ਤੇ ਜਿਹੜੇ ਛੋਟੇ ਛੋਟੇ ਬੱਚੇ ਨੇ ਭੁਝੰਗੀ ਨੇ ਭੁਝੰਗੀ ਦਾ ਅਰਥ ਹੈ ਉੱਡਣਾ ਸੱਪ ਇਹ ਉੱਡ ਉੱਡ ਕੇ ਲੜਨਗੇ ਵੈਰੀਆਂ ਨੂੰ ਇਸ ਕਰਕੇ ਇਹਨਾਂ ਨੂੰ ਭੁਝੰਗੀ ਆਖਿਆ ਜਾਂਦਾ ਭੁਝੰਗ ਅਰਬੀ ਦਾ ਸ਼ਬਦ ਹੈ ਭੁਝੰਗ ਅਰਬੀ ਵਿੱਚ ਕਹਿੰਦੇ ਨੇ ਸੱਪ ਨੂੰ ਜਿਉਂਦੇ ਜੀ ਇੱਕ ਸੱਪ ਪਹਾੜਾਂ ਵਿੱਚ ਹੁੰਦਾ ਹੈ ਉਹਦੇ ਸਿਰ ਤੇ ਮਣੀ ਹੁੰਦੀ ਹੈ ਜੋਗੀ ਅਕਸਰ ਉਹਨਾਂ ਕੋਲੋਂ ਲੈ ਲੈਂਦੇ ਹੈ ਪਰ ਆਮ ਆਦਮੀ ਸੱਪ ਦੇ ਸਿਰ ਤੇ ਜਿਹੜੀ ਮਣੀ ਹੈ ਉਹ ਸੱਪ ਕੋਲੋਂ ਨਹੀਂ ਜੇ ਲੈ ਸਕਦਾ ਜਿਉਂਦੇ ਜੀ ਕੇਰ ਮੁੱਛ ਭੁਝੰਗ ਮਨ ਸੂਰੇ ਸਰਨ ਪਿਆ ਜਿਹੜਾ ਸੂਰਮੇ ਦੀ ਸ਼ਰਨ ਵਿੱਚ ਆ ਜਾਏ ਫਿਰ ਉਸ ਬਹਾਦਰ ਸੂਰਮੇ ਕੋਲੋਂ ਕੋਈ ਜਿਉਂਦੇ ਜੀ ਉਹਨੂੰ ਵਾਪਸ ਨਹੀਂ ਲੈ ਸਕਦਾ ਕਿਰਪਨ ਦੇ ਹੱਥ ਲਛਮੀ ਕਿਰਪਨ ਕਹਿੰਦੇ ਨੇ ਕੰਜੂਸ ਆਦਮੀ ਨੂੰ ਉਹਦੇ ਹੱਥ ਵਿੱਚ ਮਾਇਆ ਆ ਜਾਏ ਨਾ ਉਹ ਵੀ ਕੋਈ ਉਹਦੇ ਕੋਲੋਂ ਜਿਉਂਦੇ ਜੀ ਨਹੀਂ ਜੇ ਲੈ ਸਕਦਾ ਇੱਕ ਕੰਜੂਸ ਬਾਜ਼ਾਰ ਦੇ ਵਿੱਚ ਤੁਰਿਆ ਜਾਏ ਦਸਾਂ ਦਾ ਨੋਟ ਉਹਦੇ ਹੱਥ ਵਿੱਚ ਮੁੱਠੀ ਵਿੱਚ ਬੰਦ ਕੀਤਾ ਹੁਣ ਹੱਥ ਦੀ ਗਰਮੀ ਨਾਲ ਨੋਟ ਗਿੱਲਾ ਹੋ ਗਿਆ ਵੇਖ ਕੇ ਕਹਿਣ ਲੱਗਾ ਓਏ ਦੋਸਤਾ ਰੋਂਦਾ ਕਿਉਂ ਆ, ਮੈਂ ਕਿਹੜਾ ਤੈਨੂੰ ਆਪਣੇ ਨਾਲੋਂ ਜੁਦਾ ਕਰਨ ਲੱਗਾ, ਜੇਬ ਚ ਪਾ ਲਿਆ। ਕੰਜੂਸੀ ਦੀ ਵੀ ਆਦਤ ਹੁੰਦੀ ਹੈ। 15 ਕਰੋੜ 7,12,000, 15 ਕਰੋੜ 7 ਲੱਖ ਤੇ 1,012, ਇਹਨਾਂ ਧਨ ਹੁੰਦੇ ਸੂਮ ਆਖੇ ਕਿੱਥੋਂ ਖਾਵਾਂਗੇ। ਪੁੱਤਰਾਂ ਨੂੰ ਕਹਿੰਦਾ ਲਿਆਓ ਮੁੰਜ ਤੇ ਵੱਟੋ ਵਾਣ, ਓਏ ਕੱਲ ਦੇ ਗੁਜ਼ਾਰੇ ਜੋਗਾ ਮੁੱਲ ਵੱਟ ਲਿਆਵਾਂਗੇ। ਕੱਲ ਕੀੜਾ ਇੱਕ ਦਾਣਾ ਲੈ ਗਿਆ ਸੀ ਮੱਲੋ ਮੱਲੀ, ਉਹਦੇ ਅਫਸੋਸ ਵਿੱਚ ਰੋਟੀ ਵੀ ਨਾ ਖਾਵਾਂਗੇ, ਡੁੱਲ ਗਿਆ ਤੇਲ, ਸੂਮ ਦਾੜੀ ਨੂੰ ਕਸਾਈ ਜਾਵੇ। ਇੱਥੇ ਤੇ ਹੁਣ ਧਰਤੀ ਕੋਈ ਇਹੋ ਜਿਹੀ ਨਹੀਂ, ਇੰਡੀਆ ਵਿੱਚ ਤੇ ਜਗ੍ਹਾ ਬਹੁਤ ਸਾਰੀ ਹੈ, ਜੇ ਜ਼ਮੀਨ ਵਿੱਚ ਤੇਲ ਡੁੱਲ ਜਾਏ ਮੁੜ ਕੇ ਲੱਭਦਾ ਹੀ ਨਹੀਂ। ਉਸੇ ਵੇਲੇ ਜ਼ਮੀਨ ਤੇਲ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੀ ਹੈ। ਡੁੱਲ ਗਿਆ ਤੇਲ ਤੇ ਮਿੱਟੀ ਵਿੱਚ ਰਲਿਆ ਹੋਇਆ, ਸੂਮ ਦਾੜੀ ਨੂੰ ਕਸਾਈ ਜਾਵੇ, ਕਹੇ ਇਹਦਾ ਨੁਕਸਾਨ ਕਿਵੇਂ ਝੱਲ ਜਾਵਾਂਗੇ। ਕੰਜੂਸੀ ਦੀ ਵੀ ਆਦਤ ਹੁੰਦੀ ਹੈ। ਕੇਰ ਮੁੱਛ ਭੁਝੰਗ ਮਨ, ਸੂਰੇ ਸਰਨ ਪਿਆ ਕਿਰਪਨ ਦੇ ਹੱਥ ਲਛਮੀ, ਚਾਰੇ ਦੇਨ ਮੋਇਆ। ਇਹਨਾਂ ਦੇ ਮਰਿਆਂ ਤੋਂ ਬਿਨਾਂ ਤੇ ਲਿਜਾ ਸਕਦੇ ਹੋ, ਇਹਨਾਂ ਨੂੰ ਜਿਉਂਦੇ ਜੀ ਸਾਡੇ ਕੋਲੋਂ ਨਹੀਂ ਲਿਜਾ ਸਕਦੇ। ਬਾਗ ਸਿੰਘਾ ਇਹ ਸਾਡੇ ਕੋਲ ਆਏ ਹੈ, ਕੰਵਰ ਕਸ਼ਮੀਰਾ ਸਿੰਘ ਆਪਣੇ ਪਿਤਾ ਸਮਾਨ ਸਾਨੂੰ ਸਮਝ ਕੇ ਸਾਡੇ ਕੋਲ ਆਇਆ, ਤੇ ਪਿਓ ਕਦੇ ਪੁੱਤ ਨੂੰ ਮੌਤ ਦੇ ਹਵਾਲੇ ਨਹੀਂ ਕਰੇਗਾ। ਹੀਰਾ ਸਿੰਘ ਡੋਗਰਾ ਸ਼ਹਿਜ਼ਾਦਿਆਂ ਦੀ ਜਾਨ ਦਾ ਵੈਰੀ ਹੈ, ਪਤਾ ਨਹੀਂ ਦਲੀਪ ਸਿੰਘ ਕਿਵੇਂ ਬਚ ਗਿਆ, ਮਗਰ ਦੂਜੇ ਸ਼ਹਿਜ਼ਾਦਿਆਂ ਨੂੰ ਤਾਂ ਉਸਨੇ ਮਰਵਾਇਆ, ਧਿਆਨ ਸਿੰਘ ਡੋਗਰੇ ਨੇ ਮਰਵਾਇਆ, ਹੀਰਾ ਸਿੰਘ ਡੋਗਰਾ ਮਰਵਾਉਣਾ ਚਾਹੁੰਦਾ, ਅਸੀਂ ਇਹਨਾਂ ਨੂੰ ਜਿਉਂਦੇ ਜੀ ਤੁਹਾਡੇ ਹਵਾਲੇ ਨਹੀਂ ਕਰਾਂਗੇ। ਜਦੋਂ ਇਹ ਗੱਲ ਆਖੀ ਦੋਵੇਂ ਜਰਨੈਲ ਬੜੇ ਗੁੱਸੇ ਵਿੱਚ ਆ ਗਏ। ਕੀ ਕਹਿੰਦੇ ਆ ਸੁਣੀਏ ਜੀ।
ਸੁਣੋ ਬਾਬਾ ਜੀ ਲੱਕਾ ਨਾ ਕੋਈ, ਸੁਣੋ ਬਾਬਾ ਜੀ ਲੱਕਾ ਨਾ ਕੋਈ, ਗੱਲਾਂ ਸੱਚੋ ਸੱਚ ਦੱਸੀਏ, ਚੰਗੀ ਕਰੋ ਤਾਂ ਫੜਾ ਦੋ ਹੱਥੀ ਆਪਣੀ, ਮਿਟ ਜਾਣ ਕੁੱਲ ਝਗੜੇ, ਨਹੀਂ ਤਾਂ ਨਿਕਲੂ ਨਤੀਜਾ ਮਾੜਾ, ਬੁਰਾ ਹੁੰਦਾ ਗੁੱਸਾ ਫੌਜ ਦਾ, ਅਜੇ ਵੇਲਾ ਜੇ ਸਾਂਭਲੋ ਮੌਕਾ, ਦੇਰ ਦਾ ਨਾ ਸਮਾਂ, ਪੰਛੀਆ ਰਹਿ ਗਿਆ ਡੇਰੇ ਦੇ ਉਦਾਲੇ, ਫੌਜ ਦਾ ਘੇਰਾ ਪੈ ਗਿਆ।
ਆਖਰੀ ਬਾਬਾ ਵੀਰ ਸਿੰਘ ਜੀ ਨੂੰ ਇਹ ਜਵਾਬ ਦਿੱਤਾ, ਉਸ ਤਰ੍ਹਾਂ ਜਿਸ ਤਰ੍ਹਾਂ ਕਦੇ 1984 ਵਿੱਚ 3 ਜੂਨ ਰਾਤ ਦੇ 3:40 ਤੇ ਹਰਿਮੰਦਰ ਸਾਹਿਬ ਨੂੰ ਘੇਰਾ ਪਿਆ ਸੀ। ਇੱਕ ਬੁੱਕ ਲਿਖੀ ਹੈ ਕੁਲਦੀਪ ਬਰਾੜ ਨੇ, ਇੱਥੋਂ ਮਿਲਦੀ ਹੈ ਕੈਨੇਡਾ ਵਿੱਚੋਂ, ਮੇਰੇ ਕੋਲ ਮੈਨੂੰ ਵੀ ਇੱਥੋਂ ਮਿਲੀ, ਕੈਲਗਿਰੀ ਤੋਂ ਪਿਛਲੇ ਸਾਲ ਮਿਲੀ। ਉਹਨੇ ਖੁਦ ਆਪ ਉਸ ਬੁੱਕ ਵਿੱਚ ਲਿਖਿਆ, ਕਹਿੰਦਾ ਅਸੀਂ 3:40 ਤੇ ਹਰਿਮੰਦਰ ਸਾਹਿਬ ਅੰਦਰ ਪ੍ਰਵੇਸ਼ ਕੀਤਾ ਤੇ ਮੇਰੇ ਕੋਲ ਸਪੀਕਰ ਸੀ। ਕੁਲਦੀਪ ਬਰਾੜ ਲਿਖਦਾ ਹੈ, ਕਹਿੰਦਾ ਮੈਂ ਐਲਾਨ ਕੀਤਾ ਕਿ ਸੰਤ ਜਰਨੈਲ ਸਿੰਘ 4 ਚੁਫੇਰੇ ਫੌਜ ਦੇ ਘੇਰੇ ਵਿੱਚ ਹੋ, ਤੁਸੀਂ ਆਪਣੇ ਆਪ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹੱਥ ਖੜੇ ਕਰਕੇ ਸਾਡੇ ਹਵਾਲੇ ਕਰ ਦਿਓ, ਆਪਣੇ ਆਪ ਨੂੰ ਹੈਂਡਸ ਅਪ ਕਰਕੇ ਬਾਹਰ ਆ ਜਾਓ। ਤੇ ਸੰਤਾਂ ਨੇ ਅੱਗੋਂ ਸਪੀਕਰ ਦੇ ਰਾਹੀਂ ਅਕਾਲ ਤਖ਼ਤ ਸਾਹਿਬ ਤੋਂ ਜਵਾਬ ਦਿੱਤਾ ਸੀ ਕਿ ਜਦ ਤੱਕ ਸਾਡੇ ਜਿਸਮ ਵਿੱਚ ਜਾਨ ਹੈ ਅਸੀਂ ਲੜਾਈ ਲੜਾਂਗੇ, ਅਸੀਂ ਜਿਉਂਦੇ ਜੀ ਆਪਣੇ ਆਪ ਨੂੰ ਤੁਹਾਡੇ ਹਵਾਲੇ ਨਹੀਂ ਕਰਾਂਗੇ, ਸਰਕਾਰ ਆਪਣੀ ਤਾਕਤ ਦੀ ਅਜਮਾਇਸ਼ ਕਰ ਲਵੇ। ਇਸੇ ਤਰ੍ਹਾਂ ਉਹਨਾਂ ਜਰਨੈਲਾਂ ਨੇ ਆਖਿਆ ਸੀ, ਬਾਬਾ ਜੀ ਫੌਜ ਦਾ ਘੇਰਾ ਪੈ ਗਿਆ ਜੇ, ਅਸੀਂ ਤੁਹਾਨੂੰ ਇਹ ਦੱਸਣ ਵਾਸਤੇ ਆਏ ਸਾਂ, ਇਹਨਾਂ ਬੰਦਿਆਂ ਨੂੰ ਸਾਡੇ ਹਵਾਲੇ ਕਰ ਦਿਓ। ਬਾਬਾ ਵੀਰ ਸਿੰਘ ਜੀ ਨੇ ਆਖਿਆ ਨਹੀਂ, ਇਹ ਬੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਬੈਠੇ ਹੈ, ਇਹ ਬੰਦੇ ਸਾਡੇ ਕੋਲ ਆਏ ਹੈ, ਇਹ ਸਾਡੇ ਭਰਾ ਹੈ ਅਤਰ ਸਿੰਘ ਸੰਧਾਵਾਲੀਆ, ਆਹ ਸਾਡਾ ਪੁੱਤਰ ਕੰਵਰ ਕਸ਼ਮੀਰਾ ਸਿੰਘ। ਇੱਕ ਦਿਨ ਪਹਿਲਾਂ ਕੰਵਰ ਪਿਛੌਰਾ ਸਿੰਘ ਨੂੰ ਜਵਾਹਰ ਸਿੰਘ ਨਲੂਆ ਲੈ ਕੇ ਗੱਡੇ ਵਾਪਸ ਲੈ ਕੇ ਜਦੋਂ ਗਿਆ, ਉਹ ਕਸੂਰ ਚਲਾ ਗਿਆ ਸੀ। ਇਸ ਲੜਾਈ ਵਿੱਚ ਕੰਵਰ ਪਿਛੌਰਾ ਸਿੰਘ ਸ਼ਹੀਦ ਨਹੀਂ ਹੋਇਆ। ਖੈਰ ਬਾਬਾ ਵੀਰ ਸਿੰਘ ਨੇ ਆਖਿਆ ਇਹਨਾਂ ਨੂੰ ਅਸੀਂ ਨਹੀਂ ਫੜਾ ਸਕਾਂਗੇ। ਇੰਨੀ ਕਰਦਿਆਂ ਹੀ ਅਤਰ ਸਿੰਘ ਸੰਧਾਵਾਲੀਆ ਉੱਠ ਕੇ ਖਲੋ ਗਿਆ। ਉਹਨੇ ਕਿਰਪਾਨ ਖਿੱਚ ਕੇ ਸ੍ਰੀ ਸਾਹਿਬ ਮਿਆਨ ਵਿੱਚੋਂ ਬਾਹਰ ਕੱਢ ਕੇ ਉਹਨੇ ਆਖਿਆ, ਬਾਗ ਸਿੰਘਾ ਹਿੰਮਤ ਹੈ ਤਾਂ ਸਾਨੂੰ ਹੱਥ ਕੜੀ ਲਾ ਕੇ ਵਿਖਾ, ਗੁੱਸੇ ਵਿੱਚ ਆਇਆ। ਸੁਣੀਏ ਉਸ ਵੇਲੇ ਦਾ ਨਕਸ਼ਾ ਹੈ। ਇਹਨਾਂ ਸਰਦਾਰਾਂ ਦੀ ਗੱਲ ਸੁਣ ਕੇ ਜੋ ਬਾਬਾ ਵੀਰ ਸਿੰਘ ਜੀ ਨੂੰ ਗੁੱਸੇ ਭਰੇ ਸ਼ਬਦ ਕਹਿੰਦੇ ਸਨ, ਅਤਰ ਸਿੰਘ ਸੰਧਾਵਾਲੀਆ ਨੂੰ ਗੁੱਸਾ ਆ ਗਿਆ। ਉਹਨੇ ਕੀ ਜਵਾਬ ਦਿੱਤਾ? ਇਉਂ ਅਰਜ ਕੀਤਾ, ਇਉਂ ਬੇਨਤੀ ਹੈ,
ਗੁੱਸੇ ਦੇ ਵਿੱਚ ਬੋਲਿਆ ਤੇ ਬਾਬਾ ਸਿੰਘ ਸਰਦਾਰ ਕਹਿੰਦਾ, ਬਾਬਾ ਜੀ ਹੁਣ ਤੁਸਾਂ ਦਾ ਬਾਬਾ ਜੀ ਹੁਣ ਤੁਸਾਂ ਦਾ ਬਾਬਾ ਜੀ ਹੁਣ ਤੁਸਾਂ ਦਾ ਸਾਥੋਂ ਰਹਿਣਾ ਨਹੀਂ ਸਤਿਕਾਰ ਕਹਿੰਦਾ, ਤੋਪਾਂ ਅੱਗੇ ਉੱਡਣਗੇ ਗੁਰੂਦਵਾਰ ਕਹਿੰਦਾ, ਹੋਰ ਵੀ ਮੰਨੇ ਬੋਲ ਜਾ ਬੋਲ ਜਾ ਹੋਰੀ ਵੀ ਮੰਦੇ ਬੋਲ ਜਾ। ਉਸ ਬੋਲੇ ਵਿੱਚ ਹੰਕਾਰ ਕਹਿੰਦੇ, ਪਾਏ ਵਾਂਗੂ ਤੜਫਿਆ ਤੜਫਿਆ।
ਨਾਲ ਜੋਸ਼ ਦੇ ਖਿੱਚ ਲਈ
ਨਾ ਜੋਸ਼ ਦੇ ਖਿੱਚ ਲਈ ਮਿਆਰ ਵਿੱਚੋਂ ਤਲਵਾਰ ਬੇਟੇ ਕੀਤੇ ਉਸ ਨੇ ਦਰਬਾਰ ਕਹਿੰਦੇ ਟੋਟੇ ਕੀਤੇ ਉਸਨੇ
ਗੁਲਾਬ ਸਿੰਘ ਕਲਕੱਤੀਆ ਮਨਿਆਰੇ ਵਾਲਾ ਇਹ ਤੇ ਭੱਜ ਕੇ ਬਾਹਰ ਨਿਕਲ ਗਿਆ ਤੇ ਬਾਗ ਸਿੰਘ ਨੂੰ ਅਤਰ ਸਿੰਘ ਸੰਧਾ ਵਾਲੀਆਂ ਨੇ ਉੱਥੇ ਹੀ ਦਰਬਾਰ ਵਿੱਚ ਢੇਰੀ ਕਰ ਦਿੱਤਾ। ਬੰਦੇ ਦੋ ਅੰਦਰ ਭੇਜੇ ਮੀਆਂ ਲਾਭ ਸਿੰਘ ਡੋਗਰੇ ਨੇ, ਭੱਜ ਕੇ ਇੱਕ ਬਾਹਰ ਆਇਆ। ਹੁਣ ਉਹਦੇ ਸਮਝਣ ਲੱਗਿਆ ਦੇਰ ਨਾ ਲੱਗੀ ਕਿ ਅੰਦਰ ਕੀ ਬਣਿਆ। ਜਦੋਂ ਇੱਕ ਆਇਆ ਬਾਗ ਸਿੰਘ ਨੇ ਆਵਾਜ਼ ਦੇ ਕੇ ਆਖਿਆ, ਮੀਆਂ ਲਾਭ ਸਿੰਘ ਡੋਗਰੇ ਨੇ ਆਵਾਜ਼ ਦੇ ਕੇ ਆਖਿਆ, ਜਨਰਲ ਗੁਲਾਬ ਸਿੰਘ ਜੀ ਦੂਜਾ ਕਿੱਥੇ ਹੈ? ਭੱਜੇ ਆਉਂਦੇ ਗੁਲਾਬ ਸਿੰਘ ਨੇ ਆਖਿਆ ਉਹਨੂੰ ਮਾਰ ਦਿੱਤਾ ਗਿਆ। ਇੰਨੀ ਕਹਿਣ ਦੀ ਦੇਰ ਸੀ, ਮੀਆਂ ਲਾਭ ਸਿੰਘ ਡੋਗਰੇ ਨੇ ਉਸੇ ਵੇਲੇ ਤੋਪਚੀਆਂ ਨੂੰ ਹੁਕਮ ਕੀਤਾ ਕਿ ਤੋਪਾਂ ਨਾਲ ਡੇਰਾ ਉਡਾ ਦਿਓ। ਜਿਸ ਤਰ੍ਹਾਂ 140 ਸਾਲਾਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਤੋਪਾਂ ਟੈਂਕਾਂ ਦੇ ਫਾਇਰ ਹੋਏ, ਇਸ ਤਰ੍ਹਾਂ 140 ਸਾਲ ਦਾ ਅੰਤਰ ਹੈ। ਖਾਲਸਾ ਰਾਜ ਵੇਲੇ ਆਪਣਿਆਂ ਵੱਲੋਂ ਆਪਣਿਆਂ ਉੱਤੇ ਹੀ ਇਸ ਤਰ੍ਹਾਂ ਤੋਪਾਂ ਚਲਾਈਆਂ ਗਈਆਂ। ਬਾਬਾ ਵੀਰ ਸਿੰਘ ਜੀ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਸਨ। ਚੌਰ ਕਰਦੇ 8 ਸਿੰਘ ਵਾਰੀ ਵਾਰੀ ਸ਼ਹੀਦੀਆਂ ਪਾ ਗਏ। ਇੱਕ ਸਿੰਘ ਉੱਠਦਾ ਚੌਰ ਦੀ ਸੇਵਾ ਕਰਦਾ, ਉਹਨੂੰ ਗੋਲੀ ਵੱਜਦੀ, ਉਹ ਜ਼ਮੀਨ ਉੱਤੇ ਡਿੱਗ ਪੈਂਦਾ। ਦੂਜਾ ਚੌਰ ਦੀ ਸੇਵਾ ਕਰਦਾ। ਸੰਗਤਾਂ ਵਿੱਚੋਂ ਕੁਝ ਸਿੰਘ ਲੜਾਕੇ ਸਨ, ਉਹਨਾਂ ਆਖਿਆ ਬਾਬਾ ਜੀ ਤੁਹਾਡੇ ਕੋਲ ਤੋਪ ਵੀ ਹੈ, ਫੌਜ ਵੀ ਹੈ, ਹੁਕਮ ਕਰੋ ਮੁਕਾਬਲਾ ਕਰੀਏ। ਬਾਬਾ ਜੀ ਕਹਿੰਦੇ ਨਹੀਂ, ਆਪਣੇ ਭਰਾ ਨੇ, ਅਸਾਂ ਇਹਨਾਂ ਉੱਤੇ ਹੱਥ ਨਹੀਂ ਉਠਾਉਣਾ, ਸ਼ਾਂਤਮਈ ਸ਼ਹਾਦਤਾਂ ਪ੍ਰਾਪਤ ਕਰਨੀਆਂ ਨੇ। ਹਾਂ, ਅਤਰ ਸਿੰਘ ਸਰਦਾਰ ਤੇ ਕਸ਼ਮੀਰਾ ਸਿੰਘ, ਇਹਨਾਂ ਦੋਵਾਂ ਨੂੰ ਇਜਾਜ਼ਤ ਇਹ ਲੜਾਈ ਦੇ ਮੈਦਾਨ ਚ ਲੜ ਸਕਦੇ, ਪਰ ਉਹ ਦੋਵੇਂ ਕਿੰਨਾ ਕੁ ਚਿਰ ਲੜਦੇ? ਵੈਰੀਆਂ ਕੋਲ ਤੋਪ ਸੀ, ਇਹ ਕੇਵਲ ਸ੍ਰੀ ਸਾਹਿਬਾਂ ਜਾਂ ਬੰਦੂਕਾਂ ਸੀ ਇਹਨਾਂ ਕੋਲ। ਕੁਝ ਪਲ ਇਹਨਾਂ ਲੜਾਈ ਲੜੀ, ਇਹ ਦੋਵੇਂ ਸ਼ਹੀਦ ਹੋ ਗਏ। ਬਾਬਾ ਵੀਰ ਸਿੰਘ ਜੀ ਨੂੰ 18 ਗੋਲੀਆਂ ਜਿਸਮ ਵਿੱਚ ਆਣ ਕੇ ਵੱਜੀਆਂ। ਇੱਕ ਤੋਪ ਦਾ ਗੋਲਾ ਆਇਆ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚੋਂ ਲੰਘਦਾ ਹੋਇਆ ਬਾਬਾ ਵੀਰ ਸਿੰਘ ਦੇ ਸੱਜੇ ਪੱਟ ਵਿੱਚ ਆਣ ਕੇ ਵੱਜਾ। ਉੱਥੇ ਹੀ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਥੋੜ੍ਹਾ ਜਿਹਾ ਜ਼ਮੀਨ ਵੱਲੇ ਉੱਲਰ ਗਏ। ਬਾਬਾ ਗੁਰਮੁਖ ਸਿੰਘ ਵੀਰ ਸਿੰਘ ਦਾ ਭਰਾ ਸੀ, ਭੱਜ ਕੇ ਆਇਆ, ਕਹਿੰਦਾ ਅਸੀਂ ਕੜਾਹ ਖਾਣੇ ਰਹਿ ਗਏ। ਲੋਕੀ ਕਹਿਣਗੇ ਧਿਓੜੇ ਦੇ ਵਜਰੀ ਕੜਾਹ ਖਾਣੇ ਲੜੇ ਨਹੀਂ, ਹੁਕਮ ਕਰੋ। ਬਾਬਾ ਵੀਰ ਸਿੰਘ ਦੇ ਉਦੋਂ ਸਵਾਸ ਹੈਗੇ ਸਨ, ਕਹਿਣ ਲੱਗੇ ਗੁਰਮੁਖ ਸਿੰਘ ਬਹਿ ਜਾ ਇੱਥੇ, ਵਾਹਿਗੁਰੂ ਦਾ ਸਿਮਰਨ ਕਰ। ਕੋਲ ਬਿਠਾ ਲਿਆ। ਵੱਡੇ ਭਰਾ ਤਾਂ ਦਲ ਸਿੰਘ ਆਏ, ਉਹਨਾਂ ਨੂੰ ਵੀ ਕੋਲ ਬਿਠਾ ਲਿਆ, ਕਹਿੰਦੇ ਨਹੀਂ ਲੜਨਾ। ਇਸ ਲੜਾਈ ਵਿੱਚ ਤੋਪਾਂ ਨਾਲ ਡੇਰਾ ਤਬਾਹ ਹੋ ਗਿਆ। ਬਾਬਾ ਵੀਰ ਸਿੰਘ ਜੀ ਸ਼ਹੀਦ ਹੋ ਗਏ, ਪਰ ਸ਼ਹੀਦ ਹੋਣ ਤੋਂ ਪਹਿਲਾਂ ਗੁਰੂ ਕੀ ਸੰਗਤ ਨੇ ਪੁੱਛਿਆ, ਬਾਬਾ ਜੀ ਕੀ ਹੁਕਮ ਹੈ? ਕਹਿਣ ਲੱਗੇ ਸਾਡਾ ਸਰੀਰ ਇੱਕ ਪਲੰਘੇ ਉੱਤੇ ਬਿਰਾਜਮਾਨ ਕਰਕੇ ਦਰਿਆ ਵਿੱਚ ਸਪੁਰਦੇ ਦਰਿਆ ਕਰ ਦਿਓ, ਸਾਡਾ ਸੰਸਕਾਰ ਨਹੀਂ ਕਰਨਾ। ਡੋਗਰਿਆਂ ਨੇ ਜਦੋਂ ਡੋਗਰਾ ਗਰਦੀ ਕੀਤੀ, ਬੁਰਸ਼ਾ ਗਰਦੀ ਕੀਤੀ, ਇਹ ਫੌਜ ਅਤਰ ਸਿੰਘ ਸੰਧਾਵਾਲੀਆ ਤੇ ਕਵਰ ਕਸ਼ਮੀਰਾ ਸਿੰਘ ਦੇ ਦੋਵਾਂ ਦੇ ਸਿਰ ਵੱਢ ਕੇ ਹੱਥਾਂ ਵਿੱਚ ਫੜ ਕੇ ਬੇਅਦਬੀ ਨਾਲ ਵਾਪਸ ਮੁੜੇ ਜਾਂਦੇ ਸੀ। ਉਹ ਕੜਾਹ ਪ੍ਰਸਾਦ ਦੀਆਂ ਦੇਗਾਂ ਇਸ ਫੌਜ ਨੇ ਖਾਧੀਆਂ। ਉਹਨਾਂ ਨੂੰ ਇਹ ਸੀ ਕਿ ਬੀਰ ਸਿੰਘ ਕੋਲ ਅਸਲਾ ਬੜਾ ਹੈ, ਇਹ ਹੋ ਸਕਦਾ ਕਮਰਿਆਂ ਵਿੱਚ ਅਸਲਾ ਹੋਵੇ। ਜਿਹੜੇ ਕਮਰੇ ਦਾ ਦਰਵਾਜ਼ਾ ਤੋੜਦੇ ਹੈ, ਅੰਦਰ ਕੜਾਹ ਪ੍ਰਸਾਦ ਦੀ ਦੇਗ ਹੈ, ਟੁੱਟ ਕੇ ਪੈ ਜਾਂਦੇ ਨੇ, ਭੁੱਖੇ ਸਨ। ਇਹ ਕੜਾਹ ਖਾ ਕੇ ਸਾਰਾ ਜਿਹੜਾ ਬਾਬਾ ਬੀਰ ਸਿੰਘ ਜੀ ਨੇ ਆਪ ਬਣਵਾਇਆ ਸੀ, ਉਹ ਸਾਰੀ ਦੇਗ ਇਹਨਾਂ ਨੇ ਖਾਧੀ। ਦੇਗ ਵਿੱਚੋਂ ਵਾਸ਼ਨਾ ਆਉਂਦੀ ਸੀ, ਬਦਬੋ ਆਉਂਦੀ ਸੀ, ਪਰ ਇਹਨਾਂ ਕੋਈ ਪਹਿਚਾਣ ਨਹੀਂ ਕੀਤੀ, ਭੁੱਖੇ ਸਨ। ਖਾ ਕੇ ਦੇਗ ਜਿੱਤ ਦੇ ਨਗਾਰੇ ਵਜਾਉਂਦੇ ਪਿੱਛੇ ਮੁੜ ਗਏ। ਗੁਰੂ ਕੀ ਸੰਗਤ ਚੋਂ ਬਹੁਤ ਸਾਰੇ ਸਰੀਰ ਸੱਚਖੰਡ ਪਹੁੰਚ ਗਏ, ਉਹਨਾਂ ਦੀਆਂ ਲਾਸ਼ਾਂ ਸਪੁਰਦੇ ਦਰਿਆ ਕਰ ਦਿੱਤੀਆਂ। ਬਾਬਾ ਬੀਰ ਸਿੰਘ ਜੀ ਨੂੰ ਇੱਕ ਪਣਗੇ ਉੱਤੇ ਬਿਰਾਜਮਾਨ ਕੀਤਾ, ਸਪੁਰਦੇ ਦਰਿਆ ਕਰ ਦਿੱਤਾ। ਸ਼ਾਮਾਂ ਪੈ ਗਈਆਂ, ਰਾਤ ਪੈ ਗਈ, ਉਹ ਪਣਗਾ ਚੱਲਦਾ ਚੱਲਦਾ ਮੁੱਠਿਆਂ ਵਾਲੇ ਪਿੰਡ ਦੇ ਕੋਲ ਘਾਹ ਦੀ ਜਿੱਲਣ ਵਿੱਚ ਫਸ ਗਿਆ। ਨੇੜੇ ਪਿੰਡ ਰਾਮ ਸਿੰਘ ਵਾਲਾ, ਉੱਥੋਂ ਦਾ ਮਿਸਤਰੀ ਸਿੰਘ ਸੀ ਗੰਡਾ ਸਿੰਘ ਰਾਮਗੜੀਆ। ਅੰਮ੍ਰਿਤ ਵੇਲੇ 4 ਵਜੇ ਦੇ ਕਰੀਬ ਉਹ ਆਪਣੇ ਘਰ ਵਿੱਚ ਸੁੱਤਾ ਹੋਇਆ ਤੇ ਬਾਬਾ ਬੀਰ ਸਿੰਘ ਨੇ ਉਹਨੂੰ ਹਲੂਣ ਕੇ ਜਗਾਇਆ। ਉਹਨੂੰ ਇਉਂ ਮਹਿਸੂਸ ਹੋਇਆ ਜਿਵੇਂ ਕਿਸੇ ਬੰਦੇ ਨੇ ਮੈਨੂੰ ਬਾਹ ਤੋਂ ਫੜਿਆ ਤੇ ਵੇਖ ਕੇ ਨਮਸਕਾਰ ਕੀਤੀ। ਬਾਬਾ ਜੀ ਨੇ ਆਖਿਆ, ਸਾਡਾ ਪਲੰਘਾ ਘਾਹ ਦੀ ਜਿੱਲਣ ਵਿੱਚ ਫਸਿਆ ਗੰਡਾ ਸਿੰਘ, ਉਹਨੂੰ ਡਾਂਗ ਦੀ ਰੇਸ ਨਾਲ ਅੱਗੇ ਤੋਰ ਦੇ, ਉਸ ਤੋਂ ਬਾਅਦ ਉਹ ਨਹੀਂ ਸੁੱਤਾ। ਇੰਨਾ ਸੁਨੇਹਾ ਬਾਬਾ ਬੀਰ ਸਿੰਘ ਨੇ ਦਿੱਤਾ ਉਹਨੂੰ ਖੁਆਬ ਵਿੱਚ। ਉੱਠ ਕੇ ਬਹਿ ਗਿਆ, ਉਹਦੇ ਕੋਲ ਘੋੜੀ ਸੀ, ਉਹਨੇ ਘੋੜੀ ਲਈ। ਨੇੜੇ ਨੇੜੇ ਪਿੰਡ ਨੇ ਮੁੱਠਿਆ ਵਾਲਾ, ਰਾਮ ਸਿੰਘ ਵਾਲਾ, ਗਜ਼ਲ, ਤੂਤ, ਪੰਘਾਲਾ ਇਤਿਆਦਿ ਰਾਦਲ ਕੇ ਇਹਨਾਂ ਪਿੰਡਾਂ ਵਿੱਚ ਚਲਾ ਗਿਆ। ਅੰਮ੍ਰਿਤ ਵੇਲੇ ਕਹਿਣ ਲੱਗਾ, ਮੈਨੂੰ ਬਾਬਾ ਜੀ ਨੇ ਆਖਿਆ ਸਾਡਾ ਪਲੰਘਾ ਘਾਹ ਦੀ ਜਿੱਲਣ ਵਿੱਚ ਫਸਿਆ, ਉਹਨੂੰ ਅੱਗੇ ਤੋਰ ਦਿਓ। ਆਓ ਵੇਖੀਏ ਉਹ ਪਲੰਘਾ ਅੱਗੇ ਤੋਰ ਦਈਏ। ਲੋਕਾਂ ਨੇ ਆਖਿਆ, ਤੈਨੂੰ ਸੁਪਨਾ ਆਇਆ ਬਾਬਾ ਬੀਰ ਸਿੰਘ ਨੇ ਤੈਨੂੰ ਇਹ ਥੋੜਾ ਆਖਿਆ ਕਿ ਪਲੰਘਾ ਅੱਗੇ ਤੋਰ ਦਿਓ? ਕਹਿੰਦਾ ਚੱਲੀਏ ਤਾਂ ਸਹੀ। ਜਦੋਂ ਸੰਗਤ ਨੂੰ ਲੈ ਕੇ, ਸਿੰਘਾਂ ਨੂੰ ਲੈ ਕੇ ਗਿਆ, ਵਾਕਿਆ ਪਲੰਘਾ ਘਾਹ ਦੀ ਜਿੱਲਣ ਵਿੱਚ ਫਸਿਆ। ਸੰਗਤ ਨੇ ਆਖਿਆ, ਇਹ ਪਲੰਘਾ ਅੱਗੇ ਨਹੀਂ ਤੋਰਨਾ, ਬਾਹਰ ਕੱਢੋ। ਸੰਗਤ ਨੇ ਬਹੁਤ ਸੰਮਤੀ ਨਾਲ ਪਲੰਘਾ ਬਾਹਰ ਕੱਢਿਆ ਮੁੱਠਿਆਂ ਵਾਲੇ ਪਿੰਡ ਵਿੱਚ। ਹੁਣ ਉੱਥੇ ਬਾਲਣ ਨਹੀਂ ਸੀ, ਇੱਕ ਮਲਾਹ ਆ ਗਿਆ। ਉਹ ਕਹਿੰਦਾ, ਬਾਲਣੀਆਂ ਮੇਰੀਆਂ 2 ਬੇੜੀਆਂ ਨੇ, ਇਹਨਾਂ ਬੇੜੀਆਂ ਦੀਆਂ ਫੱਟੀਆਂ ਤੋੜੋ, ਇਹਨਾਂ ਦੀ ਚਿਖਾ ਤਿਆਰ ਕਰੋ। ਆਹ ਨੇੜੇ ਘਾਹ ਬੜਾ ਹੈ, ਦਰਿਆ ਦਾ ਏਰੀਆ, ਘਾਹ ਸਦਕੜਾ ਕਾਨੇ ਵੱਢੋ ਤੇ ਚਿਖਾ ਤਿਆਰ ਕਰਕੇ ਬਾਬਾ ਜੀ ਦਾ ਸੰਸਕਾਰ ਕਰੀਏ। ਅੱਜ ਦੇ ਦਿਨ 28 ਵਿਸਾਖ ਨੂੰ ਸੰਗਤ ਨੇ ਮੁੱਠਿਆਂ ਵਾਲੇ ਦੇ ਇਲਾਕੇ 'ਚ ਪਿੰਡ ਵਿੱਚ ਬਹੁਤ ਵੱਡਾ ਗੁਰਦੁਆਰਾ, ਉੱਥੇ ਬਾਬਾ ਜੀ ਦਾ ਸੰਸਕਾਰ ਕੀਤਾ। ਤੇ ਸੰਸਕਾਰ ਕਰਨ ਤੋਂ ਬਾਅਦ 4th ਦਿਨ ਬਾਬਾ ਜੀ ਦੇ ਫੁੱਲ ਚੁਗੇ ਗਏ। ਉਹ ਫੁੱਲ ਨਹੀਂ ਸੀ, ਸਾਰੀ ਭਭੂਤੀ ਇਕੱਠੀ ਕਰ ਲਈ ਗਈ ਜਿੰਨੀ ਵੀ ਹੈ। ਤੇ ਫੈਸਲਾ ਹੋਇਆ ਕਿ ਇਹ ਭਭੂਤੀ ਹੁਣ ਦਰਿਆ ਵਿੱਚ ਸਪੁਰਦੇ ਦਰਿਆ ਨਹੀਂ ਕਰਨੀ, ਰੋੜਨੀ ਨਹੀਂ। ਕੁਝ ਰੱਤੋ ਕੇ ਲਿਆਂਦੀ, ਕੁਝ ਬਾਬਾ ਜੀ ਦੇ ਜਨਮ ਸਥਾਨ ਗੱਗੋ ਬੂਹੇ ਲਿਆਂਦੀ, ਕੁਝ ਭਭੂਤੀ ਨੌਰੰਗਾਬਾਦ ਲਿਆਂਦੀ, ਪਾਕਿਸਤਾਨ ਵਿੱਚ ਬਹੁਤ ਸਾਰੀ ਚਲੀ ਗਈ। ਬਾਬਾ ਜੀ ਦੀ ਭਭੂਤੀ ਉਹ ਸਾਰੀ ਦੀ ਸਾਰੀ ਥੋੜੀ ਥੋੜੀ ਵੰਡ ਕੇ ਉਹਨਾਂ ਗੁਰਦੁਆਰੇ ਸਾਹਿਬਾਨਾਂ ਦੇ ਅਸਥਾਨਾਂ ਉੱਤੇ ਪਹੁੰਚਾਈ ਜਿੱਥੇ ਜਿੱਥੇ ਬਾਬਾ ਜੀ ਪਹੁੰਚਦੇ ਸਨ। ਠੱਟਾ ਪਿੰਡ ਹੈ ਕਪੂਰਥਲੇ ਦੇ ਨੇੜੇ, ਇਸ ਪਿੰਡ ਵਿੱਚ ਹੀ ਬਾਬਾ ਜੀ ਦੀ ਭਭੂਤੀ ਪਹੁੰਚੀ ਹੈ। ਠੱਟੇ ਦੇ ਨੇੜੇ ਗੁਰਦੁਆਰਾ ਬਾਹਰ ਖੇਤਾਂ ਵਿੱਚ ਹੈ। ਉਸ ਇਲਾਕੇ ਦੇ ਵੀਰ 27-28 ਵਿਸਾਖ ਨੂੰ ਬਹੁਤ ਤਕੜਾ ਮੇਲਾ ਮਨਾਉਂਦੇ ਹੈ, ਬਹੁਤ ਭਾਰੀ ਦੀਵਾਨ ਸਜਦੇ। ਗੁਰੂ ਕੀ ਸਿੱਖ ਸੰਗਤਾਂ ਬਾਬਾ ਬੀਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦੀਆਂ ਨੇ। ਅੱਜ ਦੇ ਦਿਨ ਬਾਬਾ ਬੀਰ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ, ਔਰ ਉਹਨਾਂ ਦੀ ਸੰਸਕਾਰ ਤੋਂ ਬਾਅਦ ਜੋ ਭਭੂਤੀ ਸੀ ਸਾਰੀ ਦੀ ਸਾਰੀ ਥਾਂ ਥਾਈ ਵੰਡ ਕੇ ਗੁਰਦੁਆਰੇ ਸਾਹਿਬਾਨ 365 ਗੁਰਦੁਆਰੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਜੇ ਕਿਸੇ ਗੁਰਸਿੱਖ ਦੇ ਗੁਰਦੁਆਰੇ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ, ਗੁਰੂ ਅਮਰਦਾਸ, ਖਿਮਾ ਕਰਿਓ, ਇਸ ਗੱਲ ਨੂੰ ਉਲਟ ਪਾਸੇ ਨਾ ਲੈ ਜਾਇਓ। ਗੁਰੂ ਸਾਹਿਬਾਨਾਂ ਤੋਂ, ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜੇ ਗੁਰਦੁਆਰੇ ਬਹੁਤ ਸਾਰੇ ਤੋਂ ਬਾਬਾ ਬੀਰ ਸਿੰਘ ਜੀ ਦੇ ਹੈ, 365 ਗੁਰਦੁਆਰੇ ਨੇ। ਵਿਅੰਗਮ ਗੁਰਸਿੱਖ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਕ ਦਿਨ ਇੱਕ ਗੁਰਦੁਆਰੇ ਵਿੱਚ ਰਹਿੰਦਾ ਸੀ ਤੇ ਇੱਕ ਸਾਲ ਬਾਅਦ ਫਿਰ ਉਹਨੂੰ ਉਸ ਗੁਰਦੁਆਰੇ ਮੱਥਾ ਟੇਕਣ ਦਾ ਮੌਕਾ ਮਿਲਦਾ ਸੀ। ਯਾਤਰਾ ਕਰਦਿਆਂ ਇਸ ਤਰ੍ਹਾਂ ਵਿਅੰਗਮ ਅਤੀਤ ਗੁਰਸਿੱਖ ਜਾਂਦੇ ਬਾਬਾ ਜੀ ਦੇ ਡੇਰਿਆਂ ਦੇ, ਬਾਬਾ ਜੀ ਦੇ ਅਸਥਾਨਾਂ ਦੇ ਦਰਸ਼ਨ ਇਸ਼ਨਾਨ ਕਰਦੇ। ਇੰਨਾ ਕੁਝ ਕਹਿ ਕੇ ਆਪ ਪਾਸੋਂ ਖਿਮਾ ਦੇ ਜਾਚਕ ਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ। ਗੁਰੂ ਕੀ ਸੰਗਤ ਵੱਲੋਂ ਬਹੁਤ ਸਾਰੇ ਸਨਮਾਨ ਸਾਹਿਤ ਮਾਇਆ ਆਈ ਹੈ, ਜਿਨ੍ਹਾਂ ਖਜ਼ਾਨੇ ਚੋਂ ਮਾਇਆ ਗੁਰਦੇਵ ਚੜ੍ਹਦੀ ਕਲਾਕਰਨ ਹਰ ਮੈਦਾਨ ਫਤਿਹ। ਆਓ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕਰੀਏ, ਉਪਰੰਤ ਅਰਦਾਸ ਹੋਵੇਗੀ। ਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋ ਖਾਲਸਾ ਦੇ ਬਿਰਾਜਮਾਨ ਹੋਣਗੇ। ਸੰਗਤਾਂ ਨੇ ਖੁਸ਼ੀ ਪ੍ਰਾਪਤ ਕਰਦਿਆਂ ਗੁਰੂ ਕਾ ਲੰਗਰ ਛਕ ਕੇ ਆਪਣੇ ਆਪਣੇ ਘਰਾਂ ਨੂੰ ਜਾਣਾ ਹੈ। ਗੁਰੂ ਕੀ ਬਾਣੀ ਦੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 6 ਪੌੜੀਆਂ ਦੇ ਜਾਪ ਕਰੀਏ।
ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਗੁਰ ਤਾਂ
ਪਾਇਆ ਸਹਿਜ ਛੇਤੀ ਮਨ ਵੱਜੀਆਂ ਵਾਦਾਈਆਂ,
ਜਾਗਰ ਤਨ ਪਰਵਾਰ ਭਰਿਆ ਸ਼ਬਦ ਗਾਵਣ
ਆਇਆ, ਗਾਵੋ ਹਰੀ ਖੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਇਆ ਸਤਿ ਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗਲਾ ਸਮਰਥ ਸੁਆਮੀ ਸੁਖ ਮਨੋ ਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ, ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ,
ਸਾਚਾ ਨਾਮ ਮੇਰਾ ਆਧਾਰੋ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ, ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗੇ, ਕਾਰ ਸੁਭਾਗੇ ਸ਼ਬਦ ਵਾਜੇ ਕਹਿਲਾ ਜਿਤ ਕਰਤਾਰੀਆ, ਗੁਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੇ ਲਾਗੇ, ਅਣਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ, ਦੁਖ ਰੋਗ ਸੰਤਾਪ ਵੀ ਉਤਰੇ ਸੋਹਣੀ ਸੱਚੀ ਬਾਣੀ, ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿ ਆਪਰ ਪੂਰੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਚੰਗਿਆਈਆਂ ਭਰਿਆਈਆਂ ਵਾਚੇ ਧਰਮ ਹਦੂਰ, ਜਿੰਨੀ ਨਾਮ ਧਿਆਇਆ ਗੈਮ ਚਕਤ ਕਾਲ, ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।